ਸੰਤਾਂ ਦੀ ਨਿਤ ਕਿਰਿਆ ਤੇ ਘਾਲਣਾ। ਫੌਜ ਦੀ ਨੌਕਰੀ ਕਰਦਿਆਂ ਜਦੋਂ ਆਪ ਜੀ ਦੀ ਜਗ੍ਹਾ ਤੇ ਅਕਾਲ ਪੁਰਖ ਪਹਿਰੇਦਾਰ ਬਣਿਆ, ਫਿਰ ਤਾਂ ਅੰਗਰੇਜ਼ ਅਫਸਰਾਂ ਦੇ ਮਜਬੂਰ ਕਰਨ ਤੇ ਵੀ ਤਰੱਕੀ ਅਤੇ ਸਰਦਾਰੀ ਦਾ ਅਹੁਦਾ ਠੁਕਰਾ ਸੱਚੀ ਸਰਕਾਰ ਦੀ ਨੌਕਰੀ ਕਰਨ ਵਾਸਤੇ ਆਪਣਾ ਨਾਂ ਕਾਗਜ਼ਾਂ ਚੋਂ ਗੁੰਮ ਕਰਕੇ ਛੁੱਟੀ ਲੈ ਲਈ ਅਤੇ ਹੋਤੀ ਡੇਰੇ ਵਾਲੀ ਜਗ੍ਹਾ ਤੇ ਪੁੱਜ ਕੇ ਇਸ ਥਾਂ ਤੋਂ 3 ਮੀਲ ਬਾਹਰ ਨਦੀ ਕਿਨਾਰੇ ਇਕਾਂਤ ਜਗ੍ਹਾ ਪਸੰਦ ਕਰਕੇ ਡੇਰਾ ਲਾ ਦਿੱਤੇ। ਆਪਣੇ ਹੱਥੀਂ ਖੋਦ ਕੇ 9 ਕੱਚੀਆਂ ਗੁਫਾ ਤਿਆਰ ਕੀਤੀਆਂ। ਇਤਨੇ ਨੂੰ ਛੋਟੇ ਸੰਤ ਫੌਜੀ ਲਾਲ ਸਿੰਘ ਜੀ ਵੀ ਪੈਨਸ਼ਨ ਆ ਗਏ। ਪ੍ਰਵਿਰਤੀ ਵਧਾਉਣ ਦਾ ਆਪ ਜੀ ਦੇ ਆਦਰ ਅੰਦਰ ਉੱਕਾ ਹੀ ਖਿਆਲ ਨਹੀਂ ਸੀ। ਸੰਗਤਾਂ ਦਾ ਸੰਕਲਪ ਤੇ ਛੋਟੇ ਸੰਤਾਂ ਦੀ ਬੇਨਤੀ ਨਾਲ ਇੱਕ ਖੂਹੀ, ਲੰਗਰ ਦੇ ਰਾਸ਼ਨ ਵਾਸਤੇ ਕਮਰੇ, ਸਾਧੂਆਂ ਦੀ ਰਿਹਾਇਸ਼ ਵਾਸਤੇ ਛੱਪਰ ਤੇ ਕੱਚੀਆਂ ਕੁਟੀਆਂ ਤਿਆਰ ਕੀਤੀਆਂ ਗਈਆਂ। ਭਾਵੇਂ ਇਸ ਸਾਰੀ ਜ਼ਿੰਮੇਵਾਰੀ ਨੂੰ ਪਹਿਲਾਂ ਤੋਂ ਹੀ ਸੰਤ ਲਾਲ ਸਿੰਘ ਜੀ ਨਿਭਾਉਂਦੇ ਰਹੇ ਸਨ, ਪਰ ਫਿਰ ਵੀ ਪ੍ਰਵਿਰਤੀ ਦੇ ਪਸਾਰੇ ਨੂੰ ਦੇਖ ਕੇ ਆਪ ਜੀ ਦਾ ਮਨ ਉਪਰਾਮ ਹੋ ਗਿਆ ਤੇ ਤੀਰਥ ਯਾਤਰਾ ਲਈ ਚਲੇ ਗਏ। ਜਦੋਂ ਆਪ ਹਰਿਦੁਆਰ, ਅੰਮ੍ਰਿਤਸਰ ਅਤੇ ਪੰਜੇ ਸਾਹਿਬ ਦੀ ਯਾਤਰਾ ਕਰਕੇ ਵਾਪਸ ਹੋਤੀ ਆਏ ਤਾਂ ਇੱਕ ਦਮ ਹੀ ਇਸ ਗੱਲ ਦਾ ਸਾਰੇ ਇਲਾਕੇ ਨੂੰ ਪਤਾ ਲੱਗ ਗਿਆ। ਸ਼ਰਧਾਵਾਨ ਦਰਸ਼ਨਾਂ ਨੂੰ ਦੂਰੋਂ ਦੂਰੋਂ ਪੁੱਜਦੇ ਪਹਿਲਾਂ ਨਾਲੋਂ ਚੌਗਣੀ ਰੌਣਕ ਹੋ ਗਈ। ਹਰੇਕ ਭੇਖ ਦਾ ਸਾਧੂ ਪਾਸ ਟਿਕ ਕੇ ਜੀਵਨ ਸਫਲ ਕਰਨਾ ਚਾਹੁੰਦਾ। ਸੁਵਖਤੇ ਹੀ ਸੰਗਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਅਤੇ ਪਹਿਰ ਰਾਤ ਗਏ ਤੱਕ ਬੜੀ ਭੀੜ ਲੱਗੀ ਰਹਿੰਦੀ। ਲੰਗਰ ਗੁਰੂ ਕਾ ਅੱਠੇ ਪੈਰ ਅਤੁੱਟ ਵਰਤਦਾ, ਜਿਸ ਦੀ ਜ਼ਿੰਮੇਵਾਰ ਤੇ ਸੇਵਾ ਛੋਟੇ ਸੰਤ ਨਿਭਾਉਂਦੇ ਸਨ। ਬਾਬਾ ਜੀ ਦਾ ਇਹ ਹੁਕਮ ਸੀ ਕਿ ਹਰ ਰੋਜ਼ ਲੰਗਰ ਵਿੱਚ ਘਿਓ, ਭੁੰਨਵੇਂ ਮਿੱਠੇ ਚੌਲ ਬਣਿਆ ਕਰਨ, ਜੋ ਪੰਗਤ ਦੇ ਸਮੇਂ ਦਹੀਂ ਸਮੇਤ ਵਰਤਣ। ਕੋਈ ਵੀ ਮਾਈ ਪਾਈ, ਅਮੀਰ ਗਰੀਬ, ਹਿੰਦੂ ਮੁਸਲਮਾਨ ਪ੍ਰਸ਼ਾਦ ਛਕੇ ਬਿਨਾਂ ਨਾ ਜਾਵੇ। ਇਹ ਪਹਿਲੀ ਅਵਸਥਾ ਵਿੱਚ ਹੀ ਗੁਫਾ ਆਦਿ ਪੁੱਟਣ ਦੀ ਘਾਲਣਾ ਕੀਤੀ। ਫਿਰ ਤਾਂ ਮਰਦਾਨ ਛਾਉਣੀ, ਬਗਦਾਦ ਪਿੰਡ, ਹੋਤੀ ਡੇਰਾ, ਗੁਫਾ ਤੇ ਗੁੱਜਰਗੜੀ ਤੱਕ ਇਹੋ ਜਿਹੀ ਆਬਾਦੀ ਹੋ ਗਈ। ਪੱਕੀਆਂ ਸੜਕਾਂ ਬਣ ਗਈਆਂ, ਹਰ ਪਾਸੇ ਜਾਣ ਆਉਣ ਦੀ ਸਹੂਲਤਾਂ ਹੋਣ ਕਰਕੇ ਹਿੰਦੂ ਮੁਸਲਮਾਨ, ਪਠਾਨ, ਫੌਜੀ ਸਿੰਘ, ਅੰਗਰੇਜ਼ ਅਫਸਰ, ਦਿਹਾਤੀ ਲੋਕ, ਗ੍ਰਹਿਸਤੀ ਅਤੇ ਵਿਰਕਤ ਸਭ ਜੈਕਾਰਿਆਂ ਦੀ ਆਵਾਜ਼ ਨਾਲ ਦਰਸ਼ਨਾਂ ਨੂੰ ਆਉਣ ਲੱਗੇ। ਸੰਤਾਂ ਨੇ ਸਭਨਾਂ ਨੂੰ ਖੁੱਲ੍ਹਾ ਭੰਡਾਰਾ ਛਕਾਉਣਾ, ਸਵੇਰੇ ਦਹੀਂ ਨਾਲ ਮਿੱਠੇ ਚੌਲ ਵਰਤਣੇ, 12 ਵਜੇ ਦਾਲ ਫੁਲਕਾ, 3 ਵਜੇ ਸ਼ਰਦਾਈ, ਸ਼ਾਮੀ ਫਿਰ ਬਹੁਤ ਅੱਛਾ ਲੰਗਰ ਤਿਆਰ ਹੋਣਾ। ਉਂਜ ਵੀ ਕਦੀ ਮਾਹਲਪੂੜੇ, ਕਦੀ ਕੜਾ ਪ੍ਰਸਾਦ, ਖੀਰ ਤੇ ਮਿਠਾਈ ਦੇ ਭੰਡਾਰੇ ਹੁੰਦੇ ਹੀ ਰਹਿੰਦੇ। ਆਪ ਜੀ ਦਾ ਇਹ ਨਿਯਮ ਸੀ ਕਿ ਰਾਤ ਦੇ 11 ਵਜੇ ਤੱਕ ਨਦੀ ਦੇ ਕਿਨਾਰੇ ਬਾਹਰ ਖੁੱਲੀ ਜਗ੍ਹਾ ਬਰੇਤੀ ਤੇ ਬੈਠਦੇ, ਫਿਰ 11 ਤੋਂ 1:30 ਵਜੇ ਤੱਕ ਸਿਰਫ 2.5 ਘੰਟੇ ਛਪਰੀ ਵਿੱਚ ਆਰਾਮ ਕਰਨਾ, 1:30 ਵਜੇ ਸਾਵਧਾਨ ਹੋ ਕੇ ਦਾਤਨ ਕਰਨ ਤੋਂ ਬਾਅਦ ਕਲਪਾਣੀ ਨਾਲੇ ਵਿੱਚ ਇਸ਼ਨਾਨ ਕਰਨਾ ਅਤੇ ਉਸ ਥਾਂ ਜਲ ਵਿੱਚ ਬੈਠ ਕੇ 5 ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਨੇ, ਫਿਰ ਬਾਹਰ ਆ ਕੇ ਬਸਤਰ ਪਹਿਨ ਕੇ ਉਸੇ ਜਗ੍ਹਾ ਕਿਨਾਰੇ ਤੇ ਸਮਾਧੀ ਵਿੱਚ ਲੀਨ ਹੋ ਜਾਣਾ। ਸਿਆਲ, ਹੁਨਾਲ, ਝੱਖੜ ਤੇ ਬਾਰਿਸ਼ਾਂ ਵਿੱਚ ਵੀ ਕਦੀ ਆਪਣਾ ਇਹ ਨਿਯਮ ਨਹੀਂ ਸੀ ਖੁੰਝਣ ਦਿੱਤਾ। 12 ਮਹੀਨੇ ਉੱਪਰ ਇੱਕੋ ਹੀ ਖੱਦਰ ਦੀ ਚਾਦਰ ਰੱਖਦੇ। ਸਿਆਲ ਦੇ ਦਿਨਾਂ ਵਿੱਚ ਕਈ ਵਾਰ ਉੱਪਰ ਬਰਫ਼ ਜੰਮ ਜਾਂਦੀ, ਪਰ ਆਪ ਨੇ ਇਸ ਪਾਸੇ ਕਦੀ ਧਿਆਨ ਨਹੀਂ ਦਿੱਤਾ। ਸਮਾਧੀ ਤੋਂ ਉੱਠ ਕੇ ਚਾਦਰ ਝਾੜ ਕੇ ਬਰਫ਼ ਲਾ ਦੇਣੀ। ਕਈ ਵਾਰ ਸਰੀਰ ਨੇ ਸਰਦੀ ਨਾਲ ਜੜ ਦੇ ਸਮਾਨ ਸੁੰਨ ਹੋ ਜਾਣਾ। ਸੰਗਤਾਂ ਨੇ ਅਗਨੀ ਬਾਲ ਕੇ ਗਰਮ ਕਰਨਾ, ਪਰ ਅਖੀਰ ਤੱਕ ਆਪ ਨੇ ਇਹ ਆਪਣਾ ਨੇਮ ਨਿਭਾਇਆ। ਗੜੇ ਪਹਿਣੇ ਅਹਿਣ ਵਰਸਣੀ, ਪਰ ਆਪ ਇੱਕ ਰਸ ਭਜਨ ਵਿੱਚ ਹੀ ਮਸਤ ਰਹਿੰਦੇ। ਇਉਂ ਭਾਰੀ ਕਰੀ ਤਪੱਸਿਆ, ਸਵੇਰੇ 4 ਵਜੇ ਗੁੱਜਰਗੜੀ ਦੇ ਪ੍ਰੇਮੀ ਪਾਲਕੀ ਲੈ ਕੇ ਆ ਜਾਂਦੇ, ਜਿਨ੍ਹਾਂ ਨੇ ਬੜੀਆਂ ਬੇਨਤੀਆਂ ਕਰਕੇ ਇਹ ਸੇਵਾ ਮੰਗ ਲਈ ਸੀ। ਪਹਿਲਾਂ ਤਾਂ ਆਪ ਘੋੜੇ ਤੇ ਅਸਵਾਰ ਹੋ ਕੇ ਗੁਫਾ ਤੋਂ ਡੇਰੇ ਤੱਕ ਆਇਆ ਜਾਇਆ ਕਰਦੇ, ਬਾਅਦ ਵਿੱਚ ਭਾਈ ਈਸਰਦਾਸ, ਭਗਤ ਸਾਈਂਦਾਸ, ਗੰਡਾਮਲ ਆਦਿਕ ਪਿੰਡਾਂ ਦੇ ਪ੍ਰੇਮੀ ਅਤੇ ਡੇਰੇ ਦੇ ਸਾਧੂਆਂ ਨੇ ਇਹ ਸੇਵਾ ਸੰਭਾਲ ਲਈ। ਆਪ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਬੜੇ ਸਤਿਕਾਰ ਨਾਲ ਡੇਰੇ ਲੈ ਆਉਂਦੇ। ਇੱਥੇ ਆ ਕੇ ਆਪ ਪਦਮ ਆਸਣ ਅਸਥਿਤ ਹੋ ਕੇ 101 ਗਾਗਰ ਨਾਲ ਦੁਬਾਰਾ ਇਸ਼ਨਾਨ ਕਰਦੇ। ਇੱਕ ਗਾਗਰ ਵਿੱਚ 30 ਸੇਰ ਪੱਕਾ ਜਲ ਪੈਂਦਾ ਸੀ। ਆਪ ਜੀ ਦੀ ਉਡੀਕ ਵਿੱਚ ਆਪ ਜੀ ਦੇ ਆਉਣ ਤੋਂ ਪਹਿਲਾਂ ਇੰਨਾ ਇਕੱਠ ਜੁੜ ਜਾਂਦਾ ਕਿ ਉਹ ਇਸ਼ਨਾਨ ਵਾਲਾ ਜਲ ਪ੍ਰੇਮੀਆਂ ਨੇ ਸ਼ਰਧਾ ਨਾਲ ਛਕਣਾ। ਚਰਨ ਸਾਧਕੇ ਧੋਏ ਧੋਏ ਪੀਓ, ਅਰਪ ਸਾਧਕੋ ਆਪਣਾ ਜੀਓ। ਉਹਨਾਂ ਨੂੰ ਉਹ ਜਲ ਮਸਾਂ ਇੱਕ ਇੱਕ ਚੁੱਲ੍ਹਾ ਹੀ ਹਿੱਸੇ ਆਉਂਦਾ ਸੀ। ਕਈ ਸ਼ਰਧਾਵਾਨ ਪ੍ਰੇਮੀ ਉਸ ਸਰੀਰ ਸਪਰਸ਼ ਅੰਮ੍ਰਿਤ ਜਲ ਨੂੰ ਬੋਤਲਾਂ ਵਿੱਚ ਪਾ ਕੇ ਘਰ ਲੈ ਜਾਂਦੇ। ਜਿਸ ਵੀ ਰੋਗੀ ਨੂੰ ਪਿਲਾਉਂਦੇ ਉਸ ਦਾ ਰੋਗ ਦੂਰ ਹੋ ਜਾਂਦਾ, ਪੁੱਤਰ ਹੀਣੇ ਸੌਤਰੇ ਬਣਦੇ। ਇਹ ਸਾਰੀ ਹਰੀ ਨਾਮ ਦੀ ਹੀ ਬਰਕਤ ਹੈ। ਯਥਾ ਜਾਨੋ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਫਿਰ ਆਪ ਬਸਤਰ ਪਹਿਨ ਕੇ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ। ਸਤਿਗੁਰਾਂ ਦੇ ਪਾਵਨ ਸਰੂਪ ਨੂੰ ਨਮਸਕਾਰ ਕਰਨ ਤੋਂ ਬਾਅਦ ਚੌਰ ਲੈ ਕੇ ਤਾਬਿਆ ਜਾ ਸੱਜਦੇ। ਇਕਾਗਰ ਮਨ ਨਾਲ ਹੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ। 9 ਵਜੇ ਦੀਵਾਨ ਦੀ ਸਮਾਪਤੀ ਹੁੰਦੀ। ਅਰਦਾਸ ਤੋਂ ਬਾਅਦ ਕੜਾ ਪ੍ਰਸਾਦ ਵਰਤਦਾ। ਦੂਰੋਂ ਦੂਰੋਂ ਸੰਗਤਾਂ ਦਰਸ਼ਨਾਂ ਨੂੰ ਆਈਆਂ ਹੁੰਦੀਆਂ। ਉਹਨਾਂ ਦੀ ਤੀਬਰ ਇੱਛਾ ਜਾਣ ਕੇ ਫਿਰ ਆਪ 9 ਤੋਂ 10 ਵਜੇ ਤੱਕ 1 ਘੰਟਾ ਬਾਹਰ ਖੁੱਲੀ ਜਗ੍ਹਾ ਕਿਸੇ ਬ੍ਰਿਜ ਹੇਠ ਸੱਜ ਜਾਂਦੇ। ਸੰਗਤ ਦਰਸ਼ਨ ਕਰਕੇ ਬਚਨ ਸੁਣਦੀ ਅਤੇ ਆਪਣੀ ਮਨੋਕਾਮਨਾ ਦੀ ਪੂਰਤੀ ਵਾਸਤੇ ਅਰਜ਼ਾਂ ਕਰਦੀ। ਸੇਵਾਦਾਰ ਕੋਲ ਖੜਾ ਹੁੰਦਾ। ਵਾਰੀ ਵਾਰੀ ਪ੍ਰੇਮੀ ਪਾਸ ਆ ਕੇ ਯਥਾ ਸ਼ਕਤ ਤਿਲ ਫੁੱਲ ਭੇਟਾ ਰੱਖ ਕੇ ਮੱਥਾ ਟੇਕ ਕੇ ਅਰਜ਼ਾਂ ਕਰਦੇ। ਆਪ ਜੀ ਦੁਨੀਆਦਾਰਾਂ ਦੀਆਂ ਬੇਅੰਤ ਮੰਗਾਂ ਜਾਣ ਕੇ ਸਭਨਾਂ ਨੂੰ ਇਹੋ ਹੀ ਕਹਿੰਦੇ, ਗੁਰੂ ਨਾਨਕ ਜੀ ਭਲੀ ਕਰਨਗੇ, ਉਸ ਦਾ ਆਸਰਾ ਪਕੜੋ, ਨਾਮ ਜਪਿਆ ਕਰੋ, ਅੰਮ੍ਰਿਤ ਵੇਲੇ ਜਾਗਿਆ ਕਰੋ। ਨਾਮ ਜਪ ਕੇ ਸਾਰੇ ਕੰਮ ਰਾਸ ਆਉਂਦੇ ਹਨ। ਜੋ ਸਰੀਰਕ ਵਿਆਧੀ ਵਾਲਾ ਪਾਸ ਆਉਂਦਾ ਉਸ ਤਾਈਂ ਇਹੋ ਹੀ ਉਪਦੇਸ਼ ਕਰਦੇ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਅਤੇ ਸਰਬ ਰੋਗ ਕਾ ਔਖਦੋ ਨਾਮ। ਇੱਕ ਸਾਧੂ ਭਾਈ ਨਿਹਾਲ ਸਿੰਘ ਦਵਾਈ ਬੂਟੀ ਜਾਣਦਾ ਸੀ। ਬਾਬਾ ਜੀ ਦੀ ਆਗਿਆ ਪਾ ਕੇ ਡੇਰੇ ਵਿੱਚ ਹਰ ਇੱਕ ਨੂੰ ਪੁੰਨ ਅਰਥ ਦਵਾਈ ਦਿੰਦਾ। ਦਵਾਈ ਦਾ ਖਰਚ ਡੇਰੇ ਵੱਲੋਂ ਹੁੰਦਾ, ਉਸ ਪਾਸ ਰੋਗੀ ਨੂੰ ਭੇਜ ਦਿੰਦੇ। ਮਹਾਂਪੁਰਖਾਂ ਦੇ ਬਚਨਾਂ ਦਾ ਸਦਕਾ ਉਹ ਸ਼ਰਧਾਲੂ ਪ੍ਰੇਮੀ ਉੱਥੋਂ ਦਵਾਈ ਲੈ ਕੇ ਜ਼ਰੂਰ ਹੀ ਰਾਜ਼ੀ ਹੁੰਦਾ। 1 ਘੰਟਾ ਉਸ ਜਗ੍ਹਾ ਸੱਜ ਕੇ ਫਿਰ ਆਪ 10 ਵਜੇ ਤੋਂ ਬਾਅਦ ਪਾਲਕੀ ਵਿੱਚ ਬੈਠ ਗੁਫਾ ਵੱਲ ਜਾਣ ਲਈ ਤਿਆਰ ਹੁੰਦੇ। ਜਾਣ ਸਮੇਂ ਰੋਜ਼ 1 ਵਾਰੀ ਗਊਆਂ ਮੱਝਾਂ ਦੇ ਤਬੇਲੇ ਵੱਲ ਜਾਂਦੇ ਤੇ ਸਾਰੇ ਪਸ਼ੂ ਦੇਖਦੇ। ਉਹਨਾਂ ਨਾਲ ਪਿਆਰ ਕਰਨਾ, ਹੱਥ ਫੇਰਨਾ, ਫਿਰ ਸੇਵਾਦਾਰਾਂ ਨੂੰ ਘਾਹ ਅਤੇ ਦਾਣੇ ਵਾਸਤੇ ਪੁੱਛਣਾ ਕਿ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸੋ, ਪਰ ਇਹਨਾਂ ਬੇਜ਼ੁਬਾਨਾਂ ਜੀਵਾਂ ਦੀ ਪੂਰੀ ਸੇਵਾ ਕਰਿਆ ਕਰੋ। ਸੰਗਤਾਂ ਵੱਲੋਂ ਭੇਟਾ ਹੋਈ ਮਾਇਆ ਨੂੰ ਆਪ ਆਪਣੇ ਪਾਸ ਨਹੀਂ ਸਨ ਰੱਖਦੇ। ਇਸ ਦੀ ਸੰਭਾਲ ਵਾਸਤੇ 2 ਪ੍ਰੇਮੀ ਨਿਯਤ ਕੀਤੇ ਸਨ, ਭਗਤ ਸਾਈਂ ਦਿੱਤਾ ਅਤੇ ਥੱਟੇ ਦੁਮੇਲ ਵਾਲਾ ਭਗਵਾਨ ਦਾਸ। ਉਹ ਹੀ ਗੁਰੂ ਕੇ ਲੰਗਰ ਵਾਸਤੇ ਰਾਸ਼ਨ, ਪਸ਼ੂਆਂ ਵਾਸਤੇ ਦਾਣਾ, ਸਾਧੂਆਂ ਲਈ ਵਸਤਰ ਅਤੇ ਸ਼ਰਦਾਈ ਵਾਸਤੇ ਬਦਾਮ, ਚੀਨੀ ਆਦਿ ਲੈ ਕੇ ਆਉਂਦੇ। 12 ਵਜੇ ਆਪ ਜੀ ਦਾ ਲੰਗਰ ਵੀ ਨਾਲ ਦੀ ਸੰਗਤ ਸਮੇਤ ਬਾਹਰ ਗੁਫਾ ਵਿੱਚ ਹੀ ਆ ਜਾਂਦਾ। ਦੁਪਹਿਰ ਦੇ ਸਮੇਂ ਪ੍ਰਸ਼ਾਦ ਛਕਣ ਤੋਂ ਬਾਅਦ ਆਪ ਗੁਫਾ ਵਿੱਚ ਹੀ ਬਿਰਾਜਦੇ। ਪਿਛਲੇ ਪਹਿਰ ਸਾਵਧਾਨ ਹੋ ਕੇ ਇਸ਼ਨਾਨ ਕਰਨਾ, ਫਿਰ ਘੋੜੇ ਤੇ ਅਸਵਾਰ ਹੋ ਕੇ ਕੁਝ ਸਮਾਂ ਬਾਹਰ ਸੈਰ ਨੂੰ ਜਾਣਾ ਅਤੇ ਸ਼ਾਮੀ ਵਾਪਸ ਆ ਕੇ ਬਾਹਰ ਛੱਪਰੀਆਂ ਪਾਸ ਬਰੇਤੀ ਤੇ ਬੈਠ ਜਾਣਾ। ਇੱਥੇ ਹੀ ਰਹਿਰਾਸ ਸਾਹਿਬ ਜੀ ਦਾ ਪਾਠ ਸੁਣਨਾ। ਦਰਸ਼ਨਾਂ ਵਾਲੀ ਹੋਰ ਵੀ ਸੰਗਤ ਇਕੱਤਰ ਹੋ ਜਾਂਦੀ। ਸੋਦਰ ਦੇ ਭੋਗ ਉਪਰੰਤ ਆਰਤੀ ਦੇ ਸ਼ਬਦ ਪੜ੍ਹਨੇ, ਫਿਰ ਸੰਗਤ ਨੇ ਜੋਟੀਆਂ ਨਾਲ 2-4 ਸ਼ਬਦ ਪੜ੍ਹਨੇ, ਕੁਝ ਕੁ ਸਮਾਂ ਕਥਾ ਵਾਰਤਾ ਹੋਣੀ। 9 ਤੋਂ 11 ਫਿਰ 2 ਘੰਟੇ ਇਕਾਂਤ ਵਿੱਚ ਸਮਾਧੀ ਦਾ ਆਨੰਦ ਮਾਣਦੇ। ਇੱਥੇ 11 ਵਜੇ ਪ੍ਰਸ਼ਾਦ ਤੇ ਦੁੱਧ ਆ ਜਾਂਦਾ। ਆਪ ਜੀ ਨੇ ਸਾਰੇ ਸਾਧੂਆਂ ਅਤੇ ਸੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਣਾ। ਆਹਾਰ ਬਹੁਤ ਹਲਕਾ ਛਕਦੇ ਸੀ। ਇੱਕ ਛਟਾਕ ਬਣੀ ਹੋਈ ਮੂੰਗੀ ਦੀ ਦਾਲ ਅਤੇ ਇੱਕ ਦੋ ਫੁਲਕਿਆਂ ਦਾ ਫੁੱਲਿਆ ਹੋਇਆ ਉੱਪਰਲਾ ਹਿੱਸਾ ਉੱਪਰੋਂ ਉਤਾਰ ਕੇ ਦਾਲ ਵਿੱਚ ਘੋਲ ਲੈਣਾ ਅਤੇ ਘੁੱਟ ਘੁੱਟ ਕਰਕੇ ਪੀ ਲੈਣਾ। ਬਾਅਦ ਵਿੱਚ ਦੋ ਛਟਾਂਕ ਦੁੱਧ ਛਕਣਾ, ਫਿਰ ਆਰਾਮ ਕਰਨਾ। ਭੋਜਨ ਦੁਪਹਿਰ ਦੇ ਸਮੇਂ ਵੀ ਇਤਨਾ ਹੀ ਛਕਦੇ। ਕਦੇ ਕਦੇ ਮੰਜਾ ਬਾਹਰ ਹੀ ਬਰੇਤੀ ਤੇ ਮੰਗਵਾ ਲੈਣਾ, ਜਿਸ ਨਾਲ ਚਟਾਈ ਤੇ ਬਿਸਤਰਾ ਸੀਤਾ ਹੁੰਦਾ ਸੀ ਉਸ ਉੱਪਰ ਬਿਰਾਜ ਜਾਣਾ। ਫਿਰ ਰੋਜ਼ ਦੇ ਨਿਯਮ ਅਨੁਸਾਰ 1:30 ਵਜੇ ਉੱਠ ਕੇ ਸੌਚ ਆਦਿ ਕਿਰਿਆ ਤੇ ਦਾਤਨ ਕੁਰਲਾ ਕਰਨਾ ਅਤੇ ਜਲ ਵਿੱਚ ਬੈਠ ਕੇ 5 ਜਪਜੀ ਸਾਹਿਬ ਜੀ ਦੇ ਪਾਠ ਕਰਨੇ, ਉਪਰੰਤ ਬਾਹਰ ਆ ਕੇ ਸਮਾਧੀ ਵਿੱਚ ਲੀਨ ਹੋ ਜਾਣਾ। ਇਹ ਆਪ ਜੀ ਦੀ ਨਿਤ ਕਿਰਿਆ ਸੀ।